गुरु रूप प्यारी सात संगत जी, वाहिगुरु जी का खालसा, वाहिगुरु जी की फतेह। जगत विच ऐसा कोई नहीं जिसनों अपने किसी ना किसी मित्र प्यारे साख संबंधी का विछोड़ा ना देखना या झलना पे। हर एक वियोग विच हर कोई दुखी होंदा है, तो उस दुख विच दिलगिरी आ जाती है। सो भाई साहब भाई वीर सिंह जी ने अज दी लिखत विच माता सबराई जी का जिक्र किया है, जो रिश्ते विच साहिब श्री गुरु गोबिंद सिंह जी महाराज दे सस हैं। उन्होंने छे वियोग अपनी अखी देखे ते किस तरह उन्हां दुखां दी दिलगिरी तो निकल के उच्च पदवी नूं पहुँचे, उसका वर्णन है। ये दुख वेले ये लिखत साड़ी बड़ी सहायता करेगी जी। सो आओ प्यार नाल सरवण करन दी कोशिश करिए जी। सत औखियां रातां। शुरुआत विच भाई साहब जी ने इस लिखत लिखण तो पहला अपने विचार प्रगट किते हन। बिने मुदत होई तां ए लेख सत औखियां रातां खालसा समाचार विच छपिया सी। श्री गुरु गोबिंद सिंह जी दी महान उच्च आत्मा सुपत्नी श्री माता जीतो जी दी माता सबराई दा इस विच जिक्र है, जिस परमारथ दी प्यारी ने छे वियोग अपने तो पहले देखे ते सतवां अपना प्याना देखिया, गुरमुखताई विच चलिया ते उच्चे पद ते उच्ची होई। जगत विच पूर्ण सुखी कोई नहीं ते ऐसा कोई नहीं कि जिसनू अपने किसे ना किसे मित्र प्यारे साख संबंधी दा विछोड़ा ना देखना झलना पए। हरेक वियोग विच हर कोई दुखी होंदा है, ते उस वेले कखी पलाही हाथ पाउंदा है कि किवें ओ शोक सागर विचों तर निकले, पर मित्र प्यारे मुकाने आए सब शोक नू वधाउंदे हन ते दुख कटावण दी किसे सोहणे तरीके नाल दिलजोई नहीं करदे। जे कोई खरड़ ज्ञानी आ जाता है तो प्यार मुहब्बत ते दिली वलवले नू उड़ा के खुशक ज्ञान दियां गल्लां सुणाउंदा है। उस नाल जख्मी दिल मौलदा नहीं, सगों गमरुठ जिहा पथराई शकल दा बनदा है। गुरु महाराज ने ये तरीका पसंद नहीं किया। किवें गुरु महाराज के उपदेशों मुताबक वह दुख का समा बीते ते वियोगियां दे हिरदे वियोग अग्नि नाल दगद होणो बच जाण ते खरड़ ज्ञान नाल पथराए जाण तो भी बचण, सगों सुमारग पै के लोक परलोक सुहेले होण दे राहे पै जाण। ए गुरमत सारी इस छोटे जे लेख विच श्री माता सबराई जी दे वियोग ग्रस्त हिरदे दे भावां विच दर्साई है। किवें उन्होंने ठोकर खाणी, प्यार विच द्रव के उदास होना, दिलगिरी पैनी ते किवें फिर सत्संग दे प्रताप ते गुरबाणी दे आधार नाल अपने मन दा दारू करना, उच्चे ख्यालां ते प्रेम भावां दे नाल शुकर ते सिदक दे उपदेशां नाल उच्चे उठ जाना, शोक दी थां पथराए ना जाना, सगों उच्चे वलवलियां विच उठ के शोक दे सेक नाल पंगरे दिल विच वाहिगुरु नाम ते वाहिगुरु प्रेम दा अक्ष ते नक्श लै लेना ते नामी बन जाना वर्णित है। इस ख्याल ते के हर एक घर विच कदे ना कदे इस उपदेश दी इस गुरमत सहारे दी लोड़ पै जांदी है, ये लेख सुभाग जी दा सुधार हाथी बाबा नोद सिंह इस विच भी छाप दिता गया सी। इस लेख नूं अनेकां सजणा ने शोक निवृत्ति ते गुरु प्रेम विच प्रवेश कराउण ते ठंडा वरताउण वाला अमृत प्रतीत कीता है। इस तरह इंसानी दिल पीड़ा नूं हरण लई ये निक्का जिहा लेख काम आ रहा है, इसलिए ये मुड़ के अलग छापिया गया है जो लोड़ वेले दिलां नूं कुछ सहारा दे सके। सितंबर 1946 करता। आओ हुण इस लिखत की शुरुआत करिए। माता सबराई जी दियां सत औखियां रातां। पहली रात लाहौर दे तनाड सुपेखिया खत्री हरजस जी ते उन्हां दी सुपत्नी माई सबराई परमारथ दे खोजी जद श्री दशमेश जी दे दैवी दर्शन नाल अखी सुख कलेजे ठंड वरता चुके, तद पहली सोच जो फुरी सो ए सी ਕਿ ਇਸ ਵਾਹਿਗੁਰੂ ਦੀ ਜੋਤ ਨਾਲ, ਦਮਕ ਦੇ ਪਿਆਰੇ ਨਾਲ ਸਾਡਾ ਕੋਈ ਸਾਕਾਦਾਰੀ ਦਾ ਸੰਬੰਧ ਹੋ ਜਾਏ। ਪ੍ਰੇਮੀਆਂ ਦੇ ਪਿਆਰ ਕੁਝ ਅੱਡੋ ਅੱਡਰੇ ਢੰਗਾਂ ਦੇ ਹੁੰਦੇ ਹਨ। ਇਹਨਾਂ ਦੇ ਹਿਰਦੇ ਵਿੱਚ ਪ੍ਰੇਮ ਨੇ ਜਦ ਇਹ ਲਹਿਰ ਪੈਦਾ ਕੀਤੀ ਤਾਂ ਬੀਬੀ ਦੇ ਸਾਕ ਕਰਨੇ ਦਾ ਖਿਆਲ ਫੁਰ ਪਿਆ। ਫੁਰਨਾ ਹੁੰਦੇ ਸਾਰ ਮਨ ਦੇ ਮੰਡਲ ਵਿੱਚ ਇਹ ਸਾਕ ਕਰ ਵੀ ਲਿਆ। ਉੱਧਰ ਮਾਨਸਿਕ ਮੰਡਲਾਂ ਦੇ ਜਾਣੂ ਗੁਰੂ ਜੀ ਵੀ ਜਾਣ ਗਏ ਔਰ ਪ੍ਰੇਮ ਦੀ ਸਫਾਈ ਅਤੇ ਸੰਕਲਪ ਦੀ ਸਵੱਛਤਾ ਨੂੰ ਪਛਾਣ ਕੇ ਆਪ ਨੇ ਬਿਨੈ ਹੋਣੇ ਪਰ ਇਹ ਨਾਤਾ ਪ੍ਰਵਾਨ ਵੀ ਕਰ ਲਏ। ਪ੍ਰੇਮੀ ਤਾਂ ਪ੍ਰੇਮ ਦੇ ਬੱਦੇ ਕਹਿਣੋਂ ਝਕਦੇ ਸਨ ਕਿ ਮਤਾਂ ਪਿਆਰੇ ਨੂੰ ਇਹ ਬੇਅਦਬੀ ਨਾ ਸੁਖਾਵੇ, ਪਰ ਹੌਂਸਲਾ ਕਰਕੇ ਬੇਨਤੀ ਕਰੀ ਦਿੱਤੀ ਅਤੇ ਪ੍ਰਵਾਨ ਵੀ ਹੋ ਗਈ। ਜਦ ਵਿਆਹ ਦਾ ਵੇਲਾ ਆਇਆ ਤਾਂ ਜੰਝ ਲੈ ਕੇ ਲਾਹੌਰ ਜਾਣ ਤੋਂ ਗੁਰੂ ਜੀ ਨੇ ਸੰਕੋਚ ਕੀਤਾ। ਪ੍ਰੇਮੀਆਂ ਨੇ ਰਜ਼ਾ ਦੇ ਅੱਗੇ ਸੀਸ ਝੁਕਾ ਦਿੱਤਾ। ਸੀਸ ਝੁਕਦੇ ਹੀ ਕਿਰਪਾ ਦੇ ਭੰਡਾਰ ਸ੍ਰੀ ਗੁਰੂ ਜੀ ਆਖਣ ਲੱਗੇ ਕਿ ਤੁਹਾਡੀ ਖਾਤਰ ਇਹ ਪਹਾੜੀ ਧਰਤੀ ਵਿੱਚ ਇੱਕ ਲਾਹੌਰ ਬਣੇਗਾ ਔਰ ਉਸ ਲਾਹੌਰ ਵਿੱਚ ਅਸੀਂ ਆਵਾਂਗੇ। ਸੋ ਠੀਕ ਉਸੇ ਤਰ੍ਹਾਂ ਹੋਇਆ। ਉਸ ਪਰਬਤ ਧਾਰਾ ਦੇ ਵਿੱਚ ਗੁਰੂ ਕਾ ਲਾਹੌਰ ਬਣਾਇਆ ਗਿਆ। ਉੱਥੇ ਹੀ ਪ੍ਰੇਮੀਆਂ ਦੀ ਭਾਵਨਾ ਅਨੁਸਾਰ ਵਿਆਹ ਹੋਇਆ। ਆਦਿ ਗੁਰੂ ਜੀ ਨੇ ਰੱਬ ਤੋਂ ਭੁਲਾਉਣ ਵਾਲੀ ਲੋਕ ਰੀਤੀ ਤਿਆਗੀ ਸੀ। ਦੂਜੇ ਸਤਿਗੁਰੂ ਜੀ ਨੇ ਲੋਕ ਔਰ ਪ੍ਰਚਲਿਤ ਰੀਤੀ ਛੱਡ ਕੇ ਕੇਵਲ ਵਾਹਿਗੁਰੂ ਦੀ ਓਟ ਲੈ ਕੇ ਸੰਸਕਾਰ ਕਰਨ ਦੀ ਆਗਿਆ ਕੀਤੀ ਸੀ। ਤੀਸਰੇ ਸਤਿਗੁਰਾਂ ਨੇ ਲੰਗਰ ਦੀ ਅਟਕ ਤੋੜੀ ਅਤੇ ਵਿਆਹ ਲਈ ਤਾਂ ਆਨੰਦ ਉਚਾਰ ਕੇ ਵਿਆਹ ਦੀ ਰੀਤੀ ਵਾਹਿਗੁਰੂ ਓਟ ਅਤੇ ਆਸਰੇ ਵਾਲੀ ਬੰਨ ਦਿੱਤੀ ਸੀ। ਪਰ ਚੌਥੇ ਸਾਹਿਬਾਂ ਨੇ ਲਾਵਾਂ ਉਚਾਰ ਕੇ ਵਿਆਹ ਦੀ ਗੁਰਮਤ ਰੀਤੀ ਹੋਰ ਜ਼ੋਰ ਨਾਲ ਤੋੜ ਦਿੱਤੀ ਸੀ ਅਤੇ ਆਪਣੀ ਆਗਿਆ ਨਾਲ ਆਪਣੇ ਪਿਆਰਿਆਂ ਦੇ ਇਸ ਰੀਤੀ ਅਨੁਸਾਰ ਵਿਵਾਹ ਕਰਾਏ ਸੀ। ਅਕਬਰ ਤੱਕ ਸ਼ਿਕਾਇਤਾਂ ਹੋ ਚੁੱਕੀਆਂ ਸਨ ਕਿ ਇੱਕ ਨਵਾਂ ਮਤ ਨਵੇਂ ਤਰੀਕੇ ਦਾ ਤੁਰਿਆ ਹੈ, ਇਸ ਨੂੰ ਰੋਕਣਾ ਚਾਹੀਏ। ਪਰ ਅਕਬਰ ਇਹਨਾਂ ਦੀ ਚੜ੍ਹਦੀ ਕਲਾ ਅਤੇ ਰੱਬੀ ਜਿਉਂਦੇ ਪਿਆਰ ਤੋਂ ਜਾਣੂ ਹੋ ਕੇ ਸਗੋਂ ਆਪ ਸੱਚਾਈ ਅਤੇ ਸਫਾਈ ਨਾਲ ਸ਼ਰਧਾਵਾਨ ਹੋ ਚੁੱਕਾ ਸੀ। ਇਸ ਅਟਕ ਵਿੱਚੋਂ ਨਿਕਲ ਕੇ ਕਿਰਤਮ ਓਟਾਂ ਦੀਆਂ ਰੀਤਾਂ ਰਸਮਾਂ ਦੇ ਹੱਥੋਂ ਇਸ ਦੈਵੀ ਧਰਮ ਦਾ ਛੁਟਕਾਰਾ ਹੋ ਗਿਆ। ਉਹ ਪਰਮੇਸ਼ਰ ਦੇ ਆਸਰੇ ਵਾਲਾ ਸੰਸਕਾਰਾਂ ਦਾ ਤਰੀਕਾ, ਜਿਸ ਦੇ ਲਈ ਦਿਖਾਵੇ ਦੇ ਕਰਤਬਾਂ ਔਰ ਅਣਜਾਣਪੁਣੇ ਦੀਆਂ ਰਸਮਾਂ ਦੀ ਲੋੜ ਨਹੀਂ ਸੀ, ਜੋ ਮੁਕੰਮਲ ਸੁਸੱਖਿਅਤ ਔਰ ਵਿਦਿਆ ਅਤੇ ਪਰਮਾਰਥ ਦੇ ਚਾਨਣ ਨਾਲ ਉੱਜਲ ਸੀ, ਆਪਣੀ ਪਿਆਰੀ ਅਛੇੜ ਦੈਵੀ ਚਾਲ ਨਾਲ ਤੁਰ ਰਿਹਾ ਸੀ। ਦਸਵੇਂ ਸਤਿਗੁਰਾਂ ਦਾ ਆਨੰਦ ਵਿਵਾਹ ਵੀ ਹੋ ਗਿਆ ਅਤੇ ਗੁਰਮਤ ਦੇ ਅਸੂਲਾਂ ਮੁਜਬ ਇਹੋ ਜਾਣ ਪੈਂਦਾ ਹੈ ਕਿ ਉਸੇ ਤਰ੍ਹਾਂ ਆਨੰਦ ਕਾਰਜ ਹੋਇਆ। ਸਮਾਂ ਜੋ ਸਦਾ ਜਾਰੀ ਹੀ ਰਹਿੰਦਾ ਹੈ ਲੰਘਦਾ ਗਿਆ। ਅਨੇਕਾਂ ਖਖੇੜੇ ਬਖੇੜੇ ਸੰਸਾਰ ਉੱਤੇ ਸਮੇਂ ਦੇ ਪ੍ਰਵਾਹ ਵਿੱਚ ਨਦੀ ਧਾਰਾਂ ਦੇ ਕੱਖਾਂ ਵਾਂਗ ਆਏ ਅਤੇ ਲੰਘ ਗਏ। ਸਭਰਾਈ ਆਪਣੇ ਲਾਹੌਰ ਦੇ ਘਰ ਵਿੱਚ ਅਡੋਲ ਦਿਨ ਕੱਢਦੀ ਰਹੀ। ਉਸਦੇ ਜੀਵਨ ਵਿੱਚ ਸੰਸਾਰ ਦੇ ਕਿਸੇ ਹੇਰ ਫੇਰ ਨੇ ਛਾਪਾਮਾਰੀ ਨਹੀਂ ਕੀਤੀ ਸੀ, ਪਰ ਅਨੰਦਪੁਰ ਦੇ ਬਾਈ ਧਾਰ ਪਹਾੜੀ ਰਾਜਿਆਂ ਨਾਲ ਗੁਰੂ ਸਾਹਿਬਾਂ ਦੇ ਜੰਗ ਜਦਲ ਦੀਆਂ ਸੂਹਾਂ ਕਦੇ ਕਦੇ ਪਹੁੰਚ ਕੇ ਵੋਟੀ ਗੱਭਰੂ ਦੋਹਾਂ ਦੇ ਚਿੱਤ ਨੂੰ ਚਿੰਤਾ ਦੀ ਡੋਲਨੀ ਬੇੜੀ 'ਤੇ ਚਾੜ ਜਾਂਦੀਆਂ ਸਨ। ਪਰ ਮਗਰੋਂ ਜਿੱਤ ਅਤੇ ਫਤਿਹ ਦੀਆਂ ਸੂਹਾਂ ਆ ਕੇ ਅਕਸਰ ਚਿੰਤਾ ਤੋਂ ਪਾਰ ਕਰਕੇ ਆਨੰਦ ਦੇ ਕਿਨਾਰੇ ਲਗਾ ਦਿੰਦੀਆਂ ਸਨ। ਸਭਰਾਈ ਦਾ ਇਹ ਅਡੋਲ ਜੀਵਨ ਇੱਕ ਭਾਰੇ ਤੂਫਾਨ ਦਾ ਸਾਹਮਣਾ ਕਰਨ ਵਾਲਾ ਸੀ, ਜੋ ਸਮੇਂ ਨੇ ਆਪਣੇ ਪਰਦੇ ਵਿੱਚ ਅਜੇ ਲੁਕਾਇਆ ਹੋਇਆ ਸੀ ਔਰ ਜਿਸ ਦੇ ਕਦੇ ਪ੍ਰਗਟ ਹੋ ਪੈਣ ਦਾ ਸਭਰਾਈ ਨੂੰ ਖਿਆਲ ਤੱਕ ਵੀ ਨਹੀਂ ਸੀ। ਉਸਦੇ ਦਿਲ ਦੀ ਖਿੱਚ ਸਪੁੱਤਰੀ ਵੱਲ, ਸਪੁੱਤਰੀ ਦੀ ਸਰਤਾਜ ਦੀਨਾਨਾਥ ਦੇ ਸ਼ਰਨਪਾਲ ਚਰਨਾਂ ਵੱਲ ਅਤੇ ਉਸ ਕਵਲ ਨੈਣ ਦੇ ਨੈਣ ਦੁਲਾਰਿਆਂ ਵੱਲ ਲੱਗੀ ਰਹਿੰਦੀ ਸੀ। ਇਹ ਖਿੱਚ ਨਿਰੀ ਉਹ ਖਿੱਚ ਨਹੀਂ ਸੀ ਜੋ ਸਾਕਾਂ ਨੂੰ ਸਾਕਾਂ ਵੱਲ ਆਉਂਦੀ ਹੈ, ਪਰ ਇਸ ਵਿੱਚ ਸ਼ਰਧਾ, ਸਿਦਕ ਅਤੇ ਆਤਮ ਭਾਵਨਾ ਭਰੀ ਹੋਈ ਸੀ। ਇਸ ਖਿੱਚ ਵਿੱਚ ਸੰਸਾਰੀ ਮੋਹ ਦਾ ਹਿੱਸਾ ਸੀ ਪਰ ਘੱਟ, ਹਾਂ ਪਰਮਾਰਥੀ ਪ੍ਰੇਮ ਦਾ ਹਿੱਸਾ ਬਹੁਤ ਸੀ। ਇਸ ਬੋਲਤਾ ਕਰਕੇ ਉਸਦੇ ਅੰਦਰ ਇੱਕ ਅਚਰ ਤਰ੍ਹਾਂ ਦਾ ਆਨੰਦ ਬੱਝਾ ਰਹਿੰਦਾ ਸੀ। ਇਹ ਖਿੱਚ ਭੁਲਾਵੇ ਅਤੇ ਘਬਰਾ ਵਾਲੀ ਨਹੀਂ ਸੀ, ਜੋ ਉਸ ਤੋਂ ਆਪਣੇ ਘਰ ਦੇ ਕੰਮਕਾਜ ਅਤੇ ਹੋਰਨਾਂ ਸਾਕਾਂ ਸੰਬੰਧਾਂ ਨੂੰ ਛੁਡਾ ਦਿੰਦੀ। ਸਭਰਾਈ ਸਾਰੇ ਕੰਮਕਾਜ ਕਰਦੀ, ਸਾਕਾਂ ਨਾਲ ਨਿਭਦੀ ਅਤੇ ਪਤੀ ਵਰਤ ਧਰਮ ਪੂਰਾ ਕਰਦੀ। ਫਿਰ ਉਸ ਆਨੰਦ ਦੇ ਰਸ ਵਿੱਚ ਰਤੀ ਰਹਿੰਦੀ ਸੀ, ਜੋ ਉਸਨੂੰ ਆਪਣੀ ਧੀ ਦੇ ਦੈਵੀ ਪਰਿਵਾਰ ਨਾਲ ਪ੍ਰੇਮ ਤੋਂ ਆਉਂਦਾ ਸੀ। ਇਹ ਸਭ ਕੁਝ ਹੁੰਦਿਆਂ ਸਭਰਾਈ ਵਿੱਚ ਸੰਸਾਰ ਦੇ ਨਾ ਰਹਿਣ ਦਾ ਅਸਰ, ਜੋ ਵੈਰਾਗ ਰੂਪ ਹੋ ਕੇ ਅੰਦਰ ਸਮਾ ਜਾਂਦਾ ਹੈ, ਘੱਟ ਆ ਰਿਹਾ ਸੀ। ਉਸਦੇ ਫੁਰਨੇ ਵਿੱਚ ਇਹ ਕਦੇ ਨਹੀਂ ਸੀ ਆਇਆ ਕਿ ਮੇਰੇ ਸੰਬੰਧੀ ਔਰ ਮੈਂ ਕਦੇ ਲੰਮੇਰੇ ਵਿਛੋੜੇ ਦਾ ਮੂਵੀ ਵੇਖ ਸਕਦੇ ਹਾਂ। ਸਗੋਂ ਜਦ ਕਦੀ ਉਸਦਾ ਜੀ ਜ਼ਰਾ ਵੀ ਬਿਰਹੋਂ ਦੀ ਪੀੜਾ ਪ੍ਰਤੀਤ ਕਰਨ ਲੱਗਦਾ ਸੀ, ਤਦੋਂ ਹੀ ਪਤੀ ਸਮੇਤ ਆਨੰਦਪੁਰ ਪਹੁੰਚ ਕੇ ਆਨੰਦ ਨਾਲ ਪੂਰਤੀ ਹੋ ਜਾਂਦੀ ਸੀ ਅਤੇ ਇਸ ਆਵਾਜਾਈ ਨੂੰ ਕਦੇ ਦੁਖਦਾਈ ਨਹੀਂ ਸਮਝਦੀ ਸੀ। ਪਤੀ ਵੀ ਗੁਰੂ ਚਰਨਾਂ ਦਾ ਭੋਰਾ ਅਤੇ ਪੂਰਾ ਸਤਸੰਗੀ ਸੀ। ਦੋਹਾਂ ਦਾ ਜੀਵਨ ਮਾਨੋ ਇੱਕ ਪਰਸਪਰ ਸਤਸੰਗ ਦਾ ਜੀਵਨ ਸੀ। ਇਸ ਤਰ੍ਹਾਂ ਸਮੇਂ ਨੇ ਅਡੋਲ ਸੁੱਖ ਦੀ ਅਡੋਲ ਬੇਫਿਕਰੀ ਦੀ ਉਮਰਾਂ ਚੋਖੀ ਲੰਘਾ ਦਿੱਤੀ। ਹੁਣ ਸਾਈਂ ਨੇ ਆਪਣੇ ਗੈਬ ਦੇ ਪਰਦੇ ਵਿੱਚੋਂ ਕੀ ਆ ਦਿਖਾਇਆ ਕਿ ਉਹ ਪਿਆਰਾ ਪਤੀ, ਦੁੱਖ ਸੁੱਖ ਦਾ ਸਹਾਰਾ, ਸਿਰ ਦਾ ਵਾਲੀ ਅਤੇ ਆਪਣੇ ਆਪ ਵਰਗਾ ਪਿਆਰਾ ਸਾਥੀ ਚੱਲ ਬਸਿਆ। ਸਵਰਾਈ ਵਿਧਵਾ ਹੋ ਗਈ। ਦਿਲ ਵਿੱਚ ਸਿੱਧ ਗੁਰੂ ਦਾ ਹੈ, ਬਾਣੀ ਦਾ ਆਸਰਾ ਵੀ ਹੈ, ਪਰ ਵਿਯੋਗ ਦੀ ਵਿਚਾਰ ਕਦੇ ਨਹੀਂ ਸੀ ਕੀਤੀ। ਸੱਟ ਅਚਾਨਕ ਜੋ ਆ ਕੇ ਪਈ, ਦਿਲ ਹੀ ਮਾਨੋ ਟੁੱਟ ਗਿਆ। ਖਿੜੀ ਹੋਈ ਧੁੱਪ ਨੂੰ ਜਿਸ ਤਰ੍ਹਾਂ ਘਾਟਾ ਦਾ ਟੋਪ ਛਾ ਕੇ ਲੁਕਾ ਦਿੰਦਾ ਹੈ, ਇਸ ਤਰ੍ਹਾਂ ਅੱਜ ਤੱਕ ਕਦੀ ਨਾ ਲੁਕੀ ਖੁਸ਼ੀ ਨੂੰ ਇਸ ਸਦਮੇ ਨੇ ਲੁਕਾ ਲਿਆ। ਸਤਸੰਗ ਦੀ ਸਹਾਇਤਾ ਮਾਈ ਦੀ ਸਹਾਈ ਸੀ, ਪਰ ਦਿਲ ਫਿਰ ਵੀ ਡੋਲਦਾ ਸੀ। ਪਤੀ ਦਾ ਸਵੇਰੇ ਚਲਾਉਣਾ ਹੋਇਆ, ਦੁਪਹਿਰੇ ਸੰਸਕਾਰ ਹੋਇਆ, ਸੰਧਿਆ ਨੂੰ ਭਾਈ ਬੰਦ, ਬਿਰਾਦਰੀ ਵਿਦਾ ਹੋ ਕੇ ਘਰੋਂ ਕਰੀ ਜਾ ਸੁੱਤੇ। ਪੈਰ ਕੋ ਰਾਤ ਗਈ, ਸਤਸੰਗਣਾ ਵੀ ਵਿਦਾ ਹੋ ਗਈਆਂ। ਸਭਰਾਈ ਨੂੰ ਅੱਜ ਪਹਿਲੀ ਰਾਤ ਆਈ ਜਿਸ ਦਿਨ ਉਸਨੇ ਆਪਣੇ ਆਪ ਨੂੰ ਸੰਸਾਰ ਪਰ ਇਕੱਲਿਆ ਲਖਿਆ। ਅੱਜ ਇਕੱਲ ਦੇ ਦੁੱਖ ਵਾਲੀ ਪਹਿਲੀ ਰਾਤ ਆਈ। ਨਾਮ ਦਾ ਅਭਿਆਸ ਤਾਂ ਹੈ, ਪਰ ਬਿਰਤੀ ਦੀ ਪਰਪੱਕਤਾ ਤੋਂ ਸੱਟ ਜ਼ਰਾ ਵਧੇਰੇ ਲੱਗੀ ਹੈ, ਇਸ ਕਰਕੇ ਦਿਲ ਨੂੰ ਵਿਛੋੜੇ ਦਾ ਭਾਰ ਦਬਾਉਂਦਾ ਹੈ। ਘਰ ਵਿੱਚ ਚਾਰ ਚੁਫੇਰਿਓਂ ਇਕੱਲ ਖਾਣ ਨੂੰ ਆਉਂਦੀ ਹੈ। ਜਦ ਨਿਰਾਸ਼ਤਾ ਅਤੇ ਚਿੰਤਾ ਨੱਪਣ ਲੱਗਦੀਆਂ ਹਨ, ਤਦ ਬਾਣੀ ਦਾ ਭਾਵ ਆ ਕੇ ਸਹਾਇਤਾ ਕਰਦਾ ਹੈ। ਨਾਲ ਹੀ ਦਿਲ ਪੁੱਤਰੀ ਦੇ ਦੈਵੀ ਪਿਆਰ ਦੇ ਖਿਆਲ ਨੂੰ ਯਾਦ ਕਰਕੇ ਢਾਰਸ ਬਣਾਉਂਦਾ ਹੈ। ਫਿਰ ਇੱਕ ਹੋਰ ਪਾਪੀ ਖਿਆਲ ਆ ਕੇ ਦਿਲ ਨੂੰ ਡੇਗਣ ਦਾ ਯਤਨ ਕਰਦਾ ਹੈ। ਹਾਏ ਕਿਤੇ ਪਿਆਰੇ ਪਤੀ ਵਾਂਗੂ ਇਹ ਪਰਿਵਾਰ ਜਾਂ ਇਸ ਪਰਿਵਾਰ ਦਾ ਕੋਈ ਅੰਗ ਸੰਸਾਰ ਤੋਂ ਟੁੱਟ ਗਿਆ, ਤਦ ਕਿਸ ਆਸਰੇ ਜੀਵਨ ਹੋਵੇਗਾ। ਹੁਣ ਤਾਂ ਪਤੀ ਦੇ ਵਿਛੋੜੇ ਦੇ ਹਨੇਰੇ ਵਿੱਚ ਇਹ ਆਸਰਾ ਆਚਾਨਣਾ ਪਾਉਂਦਾ ਹੈ ਕਿ ਮੇਰਾ ਪਰਿਵਾਰ ਜੀਵੇ। ਪਰ ਜੇ ਹਾਏ ਇਸ ਪਰਿਵਾਰ ਵਿੱਚੋਂ ਕੋਈ ਵਿਛੜਿਆ, ਤਦ ਕੀ ਹੋ। ਨਿਰਾਸ਼ਤਾ ਦੇ ਸਵੈਣ ਵਿੱਚੋਂ ਫਿਰ ਬਾਣੀ ਦਾ ਪਾਠ ਅਤੇ ਉਸਦਾ ਭਾਵ ਆ ਕੇ ਕੱਢਦੇ ਹਨ। ਕਹੇ, ਹਾਂ ਗੁਰੂ ਦੀ ਬਾਣੀ ਮੈਂ ਰੋਜ਼ ਪੜ੍ਹੀ ਅਤੇ ਸਮਝੀ ਵੀ, ਪਰ ਸਿਰ 'ਤੇ ਅੱਜ ਤੱਕ ਨਾ ਪਈ ਦੇ ਕਾਰਨ ਬਾਣੀ ਦੇ ਸਮਝੇ ਹੋਏ ਭਾਵ ਦਾ ਪਰਤਾਵਾ ਨਹੀਂ ਸੀ ਹੋਇਆ। ਹੁਣ ਪਰਤਾਵਾ ਆਇਆ ਹੈ। ਇਹ ਸੰਸਾਰ ਝੂਠਾ ਹੈ, ਪਰ ਅੱਜ ਹੱਡ ਵਰਤਿਆਂ ਪਤਾ ਲੱਗਾ ਹੈ। ਇਹ ਸੰਸਾਰ ਸਗਲ ਹੈ, ਸੁਪਨੋ ਦੇਖ ਕਹਾਂ ਲੋਭਾਵੈ, ਜੋ ਉਪਜੈ ਸੋ ਸਗਲ ਬਿਨਾਸੈ, ਰਹਿ ਨ ਕੋ ਉਪਾਵੈ। ਜਦ ਬਾਣੀ ਦਾ ਭਾਵ ਅਤੇ ਸਤਸੰਗ ਦਾ ਉਪਦੇਸ਼ ਸਾਹਮਣੇ ਆ ਖੜੋਵੇ, ਤਾਂ ਕਲੇਜੇ ਨੂੰ ਠੰਡ ਪੈ ਜਾਵੇ ਔਰ ਐਸੀ ਸ਼ਾਂਤੀ ਵਰਤੇ ਕਿ ਸਭਰਾਈ ਨੂੰ ਹੌਸਲਾ ਹੋ ਜਾਵੇ। ਇਉਂ ਜਾਪੇ ਕਿ ਬਸ ਚਿੰਤਾ ਦੇ ਬੱਦਲ ਉੱਡ ਗਏ ਹਨ ਔਰ ਸ਼ਾਂਤੀ ਦਾ ਚੰਦਰਮਾ ਚੜ੍ਹ ਪਿਆ ਹੈ। ਇਸ ਦਸ਼ਾ ਵਿੱਚ ਸਿਮਰਨ ਤੁਰ ਪਏ ਅਤੇ ਫਿਰ ਅੱਖ ਲੱਗ ਜਾਵੇ, ਪਰ ਕੁਝ ਚਿਰ ਮਗਰੋਂ ਨੀਂਦ ਖੁੱਲ੍ਹੇ ਤਾਂ ਕੀ ਦੇਖੇ ਕਿ ਫਿਰ ਘਬਰਾ ਪੈ ਰਿਹਾ ਹੈ। ਉਸੇ ਤਰ੍ਹਾਂ ਫਿਰ ਸੋਚਾਂ ਫੁਰਨ, ਫਿਰ ਗੁਰਬਾਣੀ ਦਾ ਆਸਰਾ ਆ ਕੇ ਖੁੱਭਣ ਤੋਂ ਕੱਢ ਲਵੇ। ਇਸ ਤਰ੍ਹਾਂ ਪਹਿਲੀ ਦੁੱਖ ਭਾਰੀ ਰਾਤ ਜੁੱਗਾਂ ਦੀ ਹੋ ਕੇ ਬੀਤ ਰਹੀ ਹੈ। ਜਿਸ ਦਿਲ ਨੇ ਸੰਸਾਰ ਦੇ ਪਦਾਰਥ ਦੇ ਸੁੱਖ ਹੀ ਸੁੱਖ ਦੇਖੇ ਸੇ ਔਰ ਕਦੇ ਦ੍ਰਿਸ਼ਟਮਾਨ ਹੈ ਸਗਲ ਮਿਥੇਨਾ ਦੇ ਭਾਵ ਦਾ ਪਰਤਾਵਾ ਨਹੀਂ ਚੱਲਿਆ ਸੀ, ਉਸ ਲਈ ਅਚਰਜ ਦੁਚਤਾਈ ਦਾ ਸਮਾਂ ਸੀ। ਪੋ ਫੁੱਟੀ ਨਹੀਂ ਸੀ ਕਿ ਸਭਰਾਈ ਦੇ ਬੂਹੇ ਨੂੰ ਕਿਸੇ ਨੇ ਖੜਕਾਇਆ। ਆਹ, ਅੱਜ ਪਹਿਲੀ ਰਾਤ ਸੀ ਕਿ ਪਿਆਰੇ ਸਾਥੀ ਦੇ ਨਾ ਹੋਣ ਕਰਕੇ ਮਾਈ ਸਤਸੰਗ ਵਿੱਚ ਨਹੀਂ ਜਾ ਸਕੀ ਸੀ। ਆਸਾ ਦੀ ਵਾਰ ਦਾ ਦੀਵਾਨ ਧਰਮਸਾਲ ਵਿੱਚ ਲੱਗਾ ਹੋਇਆ ਸੀ, ਪਰ ਕਦੀ ਨਾਗਾ ਨਾ ਪਾਉਣ ਵਾਲੀ ਸਭਰਾਈ ਨਾ ਆਈ। ਜਿਸਨੇ ਕਦੇ ਕਲਿਆਂ ਪੈਰ ਬਾਹਰ ਨਹੀਂ ਸੀ ਪਾਇਆ, ਉਸਦੇ ਪਿਆਰੇ ਦਾ ਪੈਖੜ ਸੁਣ ਕੇ ਆਸਰੇ ਨਾਲ ਤੁਰਨ ਵਾਲੇ ਸਤਸੰਗ ਦੇ ਰਸਤੇ ਦੇ ਪੰਧਾਊ ਪੈਰ ਅੱਜ ਸੰਗਦੇ ਅਤੇ ਰੋਕਦੇ ਸੰਗਲਾਂ ਨਾਲ ਜਕੜੇ ਅਤੇ ਦੁਚਿਤਾਈ ਦੀ ਜਿਲਣ ਵਿੱਚ ਫਸਦੇ ਨਿਕਲਦੇ ਪੈਰ ਆਪਣੇ ਹੀ ਬਿਸਤਰੇ ਨਾਲ ਰਗੜੀਂਦੇ ਰਹੇ ਹਨ। पर सत्संग दा बिरद पतत पावन ते भगत वछल है। सत्संगी जानते हैं कि संसार के दुख जद पैंदे हैं तो की हाल करते हैं। केवल पढ़े हुए या निरी कथा करन वाले या लोकां लई परमारत दे रस्से वटन वाले इन्हां अवस्था नूं समझ नहीं सकते। ये गल्लां ओही समझते हैं जिन्हां ने सचमुच धर्म का जीवन जीविया है। दूर खड़ोते पंडित ते उपदेशक केवल ये कह सकते हैं कि निश्चा प्रेम सिद्ध की आख ते घबरा की आख, पर परमारत दियां मंजलां दे तुरन वाले अधिकार ते दशा नूं पछाणदे हैं। ये सारे लहाव चढ़ाओ पहाड़ दे पहाड़ पेंडे कटने चढ़ जाना ते फिर उतरना, फिर उचाई ते फिर उतराइयां दे वल फिर उन्हां दे अगे आउंदे हन जो तुरदे हन। जो आचरण तो डिगे या अनभोल दशा विच खड़ोते या फोकी पंडताई विच खड़े हन, वह ख्याल करदे हन कि पहाड़ ते चढ़े तो बस चढ़ाई चढ़ाई आवेगी, घाटियां वादियां ते दूणा दे वह जाणू नहीं आउंदे, इस करके निरे नुक्स ही छाणते हैं। हाँ, राह तुरन वाले सत्संगी समझते हैं कि सुरत कीकों पकती है। सत्संगियों ने समझा कि अज माई सबराई क्यों नहीं आई, उधर पौ फटन लगी सी, उधर आलसियां दियां अखां वांगू बंद बुआ माई दे घर दा किसी ने खुलण लई आ खड़काया। माई भी जान गई कि इस इकल दे बन दा सहाई, इस निमाणी रह गई नूं मन दे रोड विचों कढ़न वाला, इस चिंता दे घूमण घेरे विचों चित नूं पार करन वाला सत्संग तो बिना कौन हो सकदा है। उठी, अखां अगे अनेरा आया, छल्ले बज के उड्डे, पर पता नहीं किवें दिल दे डूंग विचों ये तुक सारे पड़दे पाड़ के उठी, तू काहे डोलें प्राणियां तू दराखेगा सिरजनहार। आहा, उम्मीदा दा सूरज चढ़ पिया। माई ने बुआ खोलिया, 17 वरिया दे बिरद भाई सुजान सिंह जी चिट्टे सफेद नूर भरे लम्मे दाड़े नाल उज्जवल रूप ते गुरु प्रेम नाल उज्जवल रिदे वाले नज़र पए। मगर 2-4 होर माई भाई भी खड़े सन। सत्संग दा ए प्यार ते बिरद पिता दी ए खेचल वेख के शुकर ने सबराई नूं बेबस कर दिता और पैरां ते डिग पई। बिरद ने सिर संभालदे होए कहा, बच्ची रजा वाहिगुरू दी, प्यारा अपने प्यारियां कोल जा वसिया ते तू सत्संग विच नागा पाया। अज ता नागे दा दिन नहीं सी, सगों अज ही संसार दी असारता समझ के सदा लई जी उठण दा समां सी। बेटा, साडे लई मौत केवल दरवाजा है जिस तों लंघ के असी उत्थे पहुँचदे हाँ जिथे सदा सुख सानू सदा साईं दे चरणा विच रखदा है। मौत कोई भयानक दुखदाई शै नहीं, मौत आत्मा दा जन्म है। आओ बेटा, सत्संग तो रुकना सिखी विच ठीक नहीं, असा भी सारिया उत्थे ही जाना है, कोई असा सदा इत्थे रहना है जो दुख करिए। ये प्यार दा उपदेश सुन के सबराई शुकर विच आई ते छेती नाल तैयार होके बाबा जी नाल तुर पई ते सत्संग विच अपड़ी। अज मारू दे प्रमाण ते नौवें सतगुरां दी बाणी दे वाग गावे जा रहे से। वार दे भोग मगरों कथा भी इसे विषय ते होई कि जीवन पवित्र उपकारी ते परमेश्वर दी याद वाला होवे। मौत बुरी शै नहीं, आत्मा दा जन्म है। प्यारियां दा मरना विछोड़ा है, विछोड़े विच पीड़ता है, पर वो विछोड़ा सदा दा नहीं है। साडा स्वरूप है होंद, साडा रूप अणहोंद या नष्ट होना नहीं है। हाँ, पर साडा जीवन सिमरन दा होना चाहिए। सबराई दे आत्मा विचों संसे भय ते निराशता दे बदलां ने उडारी मारी। बीबी दा मन सिमरन विच रों बन टुरिया। एवं बीती पहले दुख दी पहली रात, सत्संग दे प्रताप नाल माई दा सिमरन फिर अडोल हो गया। आनंदपुर खबर कल के पुत्री नूं लाहौर सद के औख देण दी थां आप माई आनंदपुर टुर गई। सत्संगी सजण भी कुछ नाल टुर पए। गुरु रुप्यारी सात संगत जी, इस लिखत दा अगला हिस्सा आप जी नूं अगे पढ़ के सरवण कराउण दी कोशिश करांगे जी। वाहिगुरू जी का खालसा, वाहिगुरू जी की फतेह।